ਪਰ ਅੱਜ ਘੋਰ ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਬੀਤ ਕੀ ਰਿਹਾ ਹੈ ਅੰਨੀ ਪੀਹੇ ਕੁੱਤਾ ਚੱਟੇ, ਇਹ ਪੰਜਾਬੀ ਦੀ ਕਹਾਵਤ ਪੂਰਨ ਤੌਰ ਤੇ ਥਾਵਾਂ ਥਾਵਾਂ ਤੇ ਸਾਕਾਰ ਹੋ ਰਹੀ ਹੈ। ਹਰ ਮਨੁੱਖ ਘੋਲੇ ਭਾਵ ਜਾਂ ਅਣਜਾਣਪੁਣੇ ਵਿੱਚ ਖੂਬ ਲੁੱਟਿਆ ਜਾ ਰਿਹਾ ਹੈ। ਪਰਮਾਤਮਾ ਨੇ ਮਨੁੱਖ ਨੂੰ ਅਕਲ, ਸੱਚ, ਝੂਠ ਦਾ ਨਿਰਣਾ ਕਰਨ ਅਤੇ ਵਰਤਣ ਲਈ ਦਿੱਤੀ ਹੈ। ਵਿਵੇਕ ਬੁੱਧੀ ਦਿਮਾਗ ਦਿੱਤਾ ਹੈ ਪਰਮਾਤਮਾ ਨੇ ਇਸ ਨੂੰ ਸੱਚ ਅਤੇ ਝੂਠ ਦਾ ਨਿਤਾਰਾ ਕਰਨ ਵਾਸਤੇ, ਪਰ ਲੁਟਾਉਣ ਵਾਲਿਆਂ ਨੇ ਇਸ ਅਕਲ ਨਾਲ ਸੱਚ ਝੂਠ ਦੀ ਪਰਖ ਤਾਂ ਕੀ ਕਰਨੀ ਹੈ, ਸਗੋਂ ਪ੍ਰਭੂ ਬਖਸ਼ੀ ਅਕਲ ਨੂੰ ਮੂਲੋਂ ਸ਼ਿਕੇ ਉੱਪਰ ਟੰਗ ਰੱਖਿਆ ਹੈ ਅਤੇ ਲੁੱਟਣ ਵਾਲਿਆਂ ਨੇ ਵੀ ਪਰਮਾਤਮਾ ਦਾ ਡਰ ਭਉ ਖੌਫ ਵਿਸਾਰ ਕੇ ਆਪਣੀ ਜ਼ਮੀਰ ਨੂੰ ਪੱਕਾ ਜਿੰਦਰਾ ਲਾਇਆ ਹੋਇਆ ਹੈ ਤਾਂ ਜੋ ਜ਼ਮੀਰ ਦੀ ਆਵਾਜ਼ ਸੁਣਾਈ ਹੀ ਨਾ ਦੇਵੇ। ਇਸੇ ਕਾਰਨ ਕਰਕੇ ਹੀ ਅਖੌਤੀ ਦੇਹਧਾਰੀਆਂ ਦੇ ਡੇਰਿਆਂ ਵਿੱਚ 5 ਰੁਪਏ ਦੀ ਜਵੈਣ ਦਾ ਪੈਕਟ 500 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ ਤੇ ਲੈਣ ਵਾਲੇ ਲੈ ਰਹੇ ਨੇ। 10 ਗ੍ਰਾਮ ਅਲੈਚੀਆਂ ਦਾ ਪੈਕਟ 10-100 ਰੁਪਏ ਦੀ ਕੀਮਤ ਪਾਉਂਦਾ ਹੈ। ਸਧਾਰਨ ਨਲਕੇ ਦੇ ਪਾਣੀ ਦੀ ਬੋਤਲ ਨੂੰ ਦੇਹਧਾਰੀ ਗੁਰੂ ਦਾ ਹੱਥ ਸੁਹਾ ਕੇ ਉਸ ਨੂੰ ਅੰਮ੍ਰਿਤ ਦਰਸਾ ਕੇ 300-500 ਰੁਪਏ ਵਿੱਚ ਸ਼ਰਧਾਲੂਆਂ ਨੂੰ ਦਿੱਤਾ ਜਾਂਦਾ ਹੈ। ਸਧਾਰਨ ਗੁੱਗਲ ਦੀ ਧੂਪ ਜਾਂ ਅਗਰਬੱਤੀਆਂ ਦੀ ਡੱਬੀ ਜੋ ਬਾਜ਼ਾਰ ਵਿੱਚੋਂ ਹਰ ਐਰਾ ਖੈਰਾ 5-10 ਰੁਪਏ ਵਿੱਚ ਲੈ ਸਕਦਾ ਹੈ, ਪਰ ਇਹੋ ਧੂਪ ਅਤੇ ਅਗਰਬੱਤੀ ਇਹ ਡੱਬੀ ਜਦੋਂ ਦੇਹਧਾਰੀ ਗੁਰੂ ਦੀ ਸ਼ੋਅ ਪ੍ਰਾਪਤ ਕਰ ਲੈਂਦੀ ਹੈ ਤਾਂ ਇਸੇ ਧੂਪ ਅਤੇ ਅਗਰਬੱਤੀਆਂ ਦਾ ਮੁੱਲ ਸੈਂਕੜੇ ਗੁਣਾ ਵਧਾ ਦਿੱਤਾ ਜਾਂਦਾ ਹੈ। ਇਲਾਚੀਆਂ, ਜਵੈਣ ਅਤੇ ਧੂਪ ਦੀ ਗੱਲ ਤਾਂ ਇੱਕ ਪਾਸੇ ਰਹੀ, ਮਨੁੱਖੀ ਜ਼ਮੀਰ ਵਿੱਚ ਇੰਨਾ ਨਿਘਾਰ ਆ ਚੁੱਕਾ ਹੈ ਕਿ ਪਸ਼ੂਆਂ ਦੇ ਗੋਬਰ ਦੀ ਸਵਾਹ ਦੀਆਂ ਪੁੜੀਆਂ ਵਿੱਚੋਂ ਵੀ ਅੱਜ ਦਾ ਮਨੁੱਖ ਆਪਣੇ ਪਰਿਵਾਰ ਦੀ ਤੰਦਰੁਸਤੀ, ਆਤਮਕ ਸੁੱਖ ਅਤੇ ਸਰਬ ਮਨੋਕਾਮਨਾ ਦੀ ਪੂਰਤੀ ਭਾਲਦਾ ਹੈ। ਉਹ ਮਨੁੱਖ ਜਿੱਥੇ ਦੇਹਧਾਰੀਆਂ ਦੇ ਦਰ ਉੱਪਰ ਹਰ ਹਫ਼ਤੇ ਪਧਾੜੀਆਂ ਭਰਦਾ ਹੈ, ਉੱਥੇ ਇਹਨਾਂ ਗੋਹੇ ਦੇ ਸਵਾਹ ਦੀਆਂ ਪੁੜੀਆਂ ਦੀ ਹਜ਼ਾਰਾਂ ਰੁਪਏ ਕੀਮਤ ਅਦਾ ਕਰਕੇ ਬਹੁਤ ਖੁਸ਼ ਹੁੰਦਾ ਹੈ। ਅਜੋਕੇ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਸਮੇਂ ਵਿੱਚ ਮਨੁੱਖ ਅਗਿਆਨਤਾ ਅਤੇ ਨਦਾਨਗੀ ਦੀਆਂ ਸਾਰੀਆਂ ਹੱਦਬੰਨਾਂ ਉਲੰਘ ਚੁੱਕਾ ਹੈ। ਘਰ ਵਿੱਚ ਨਵੇਂ ਬੱਚੇ ਦੀ ਆਮਦ ਅਤੇ ਵਿਆਹ ਸ਼ਾਦੀਆਂ ਦੀਆਂ ਖੁਸ਼ੀਆਂ ਵੀ ਉਨਾ ਚਿਰ ਪ੍ਰਵਾਨ ਨਹੀਂ ਹੁੰਦੀਆਂ ਜਿੰਨਾ ਚਿਰ ਸੇਵਿਆਂ ਵਿੱਚ ਜਾ ਕੇ, ਸ਼ਮਸ਼ਾਨ ਘਾਟਾਂ ਵਿੱਚ ਜਾ ਕੇ ਜਠੇਰਿਆਂ ਦੀ ਮੜੀ ਦੀ ਮੋਹਰ ਨਹੀਂ ਲਗਾਈ ਜਾਂਦੀ। ਜਿਨ੍ਹਾਂ ਪਾਸ ਖੁੱਲੀ ਮਾਇਆ ਦੇ ਗੱਫੇ ਹਨ ਉਹ ਤਾਂ ਲਾੜੀ ਲਾੜੇ ਨੂੰ ਜਾਂ ਨਵ ਜੰਮੇ ਬੱਚੇ ਨੂੰ ਗੁਰੂ ਦੀ ਅਸੀਸ ਦਿਵਾਉਣੀ ਛੱਡ ਕੇ ਵਾਜਿਆਂ ਗਾਜਿਆਂ ਤੇ ਢੋਲ ਢਮੱਕਿਆਂ ਨਾਲ ਸਮੇਤ ਰਿਸ਼ਤੇਦਾਰਾਂ ਦੇ ਮੜੀਆਂ ਮੱਠਾਂ ਵੱਲ ਜਲੂਸ ਬਣਾ ਕੇ ਜਠੇਰਿਆਂ ਦੀ ਉਪਮਾ ਦੇ ਗੀਤ ਗਾਉਂਦੇ, ਮਠਿਆਈਆਂ ਦੇ ਥਾਲ ਤੇ ਫਲਾਂ ਦੀਆਂ ਟੋਕਰੀਆਂ ਲੈ ਕੇ ਤੁਰੇ ਜਾਂਦੇ ਵੇਖੇ ਜਾ ਸਕਦੇ ਨੇ ਅਤੇ ਮਰ ਚੁੱਕੇ ਜਠੇਰਿਆਂ ਦੇ ਮੱਠਾਂ ਅੱਗੇ ਰੱਖ ਕੇ ਬੇਨਤੀਆਂ ਕਰਦੇ ਨੇ ਅਤੇ ਅਗਾਂਹ ਆਉਣ ਵਾਲੇ ਸਮੇਂ ਵਿੱਚ ਖੁਸ਼ੀ ਖੇੜਾ ਮਿਲਣ ਲਈ ਮਨੌਤਾਂ ਮੰਨਦੇ ਹਨ ਤੇ ਮੱਥੇ ਰਗੜਦੇ ਹਨ। ਕਈ ਮਨਮਤੀਏ ਜੋ ਆਪਣੇ ਆਪ ਨੂੰ ਸਿੱਖ ਵੀ ਕਹਾਉਂਦੇ ਨੇ ਉਹ ਇਹਨਾਂ ਤੋਂ ਵੀ 2 ਕਦਮ ਅੱਗੇ ਜਾ ਕੇ ਗੁਰੂ ਦੀ ਬੇਅਦਬੀ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੜੀਆਂ ਵਿੱਚ ਬਣੇ ਹਾਲ ਜਾਂ ਛੱਡਾਂ ਵਿੱਚ ਪ੍ਰਕਾਸ਼ ਕਰਕੇ ਅਖੰਡ ਪਾਠ ਕਰਾਉਣ ਦੀ ਹਮਾਕਤ ਵੀ ਕਰਦੇ ਨੇ। ਲੋਭ ਲਾਲਚ ਵਿੱਚ ਫਸੇ ਗ੍ਰੰਥੀ ਸਿੰਘ ਵੀ ਆਪਣੀ ਰੋਜ਼ੀ ਰੋਟੀ ਦੀ ਖਾਤਰ ਇਹਨਾਂ ਮਨਮਤੀਆਂ ਦਾ ਪੂਰਾ ਸਾਥ ਦਿੰਦੇ ਨੇ। ਕਈ ਥਾਈਂ ਅਜਿਹੀ ਮਨਮਤ ਨੂੰ ਰੋਕਣ ਲਈ ਖੂਨ ਖਰਾਬਾ ਵੀ ਹੋ ਚੁੱਕਾ ਹੈ। ਸਤਿਗੁਰੂ ਜੀ ਨੇ ਸਾਨੂੰ ਕਿਹੜਾ ਮਾਰਗ ਦੱਸਿਆ ਸੀ, ਅੱਜ ਅਸੀਂ ਕਿਹੜੇ ਮਾਰਗ ਤੇ ਚੱਲ ਪਏ ਹਾਂ, ਸੋਚਣ ਅਤੇ ਵਿਚਾਰਨ ਦੀ ਲੋੜ ਹੈ। ਗੁਰੂ ਨੇ ਤਾਂ ਸੱਚ ਧਰਮ ਦਾ ਰਸਤਾ ਦਰਸਾਉਂਦੇ ਹੁਕਮ ਕੀਤਾ ਸੀ ਕਿ ਵੇਖੋ ਸੰਸਾਰ ਵਿੱਚ ਕਿਹੋ ਜਿਹਾ ਕੂੜ ਕੁਸੱਤ ਦਾ ਵਰਤਾਰਾ ਵਰਤ ਰਿਹਾ ਹੈ। ਕੋਈ ਪਸ਼ੂ ਬਿਰਤੀ ਵਾਲੇ ਮਨੁੱਖ ਪੱਥਰਾਂ ਤੇ ਬੁੱਤਾਂ ਨੂੰ ਪੂਜੀ ਜਾ ਰਹੇ ਨੇ। ਗੁਰੂ ਨੇ ਸਾਵਧਾਨ ਕੀਤਾ ਸੀ ਕਿ ਕੋਈ ਮੁਰਦਿਆਂ ਦੀਆਂ ਕਬਰਾਂ ਤੇ ਮੜੀਆਂ ਦਾ ਪੂਜਣ ਕਰਨ ਵੱਲ ਦੌੜੀ ਜਾ ਰਹੇ ਨੇ। ਸਾਰਾ ਸੰਸਾਰ ਹੀ ਫੋਕਟ ਕੂੜ ਕੁਸੱਤ ਦੇ ਕਰਮਾਂ ਵਿੱਚ ਉਲਝਿਆ ਹੋਇਆ ਹੈ। ਸਰਬ ਉਪਮਾ ਯੋਗ ਪ੍ਰਭੂ ਜੀ ਦੀ ਪ੍ਰਾਪਤੀ ਦੇ ਰਸਤੇ ਦਾ ਕਿਸੇ ਨੇ ਭੇਦ ਨਹੀਂ ਪਾਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਵਈਆ ਹੈ ਕਿ ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਧਰ ਭੀੜਾਂ ਕਿਉਂ ਇਸ ਪਾਸੇ? ਕਬਰਾਂ, ਮੜੀਆਂ ਮੱਠਾਂ ਤੇ ਦੇਹਧਾਰੀ ਗੁਰੂਆਂ ਦੇ ਡੇਰਿਆਂ ਦੀ ਰੌਣਕ ਇੰਨੀ ਤੇਜ਼ੀ ਨਾਲ ਕਿਉਂ ਵੱਧ ਰਹੀ ਹੈ? ਕਾਰਨ ਬੜਾ ਸਪਸ਼ਟ ਹੈ ਕਿ ਮਨੁੱਖ ਜਨਮਾਂ ਜਨਮਾਂਤਰਾਂ ਤੋਂ ਸਰੀਰਕ ਕਰਮ ਕਰਨ ਦਾ ਬਹੁਤ ਆਦੀ ਹੈ। ਸਰੀਰਕ ਕਰਮ ਮਨੁੱਖ ਸਾਰਾ ਸਾਰਾ ਦਿਨ ਵੀ ਬੜੀ ਖੁਸ਼ੀ ਨਾਲ ਕਰ ਸਕਦਾ ਹੈ। ਕਬਰਾਂ, ਮੜੀਆਂ ਉੱਤੇ ਜਾ ਕੇ ਦੀਵੇ ਜਗਾ ਆਉਣੇ, ਭੰਡਾਰਾ ਕਰਾ ਦੇਣਾ, ਮਿੱਠੇ ਚੌਲਾਂ ਦੀਆਂ ਦੇਗਾਂ ਚੜਾ ਦੇਣੀਆਂ, ਦੇਹਧਾਰੀ ਗੁਰੂਆਂ ਦੇ ਡੇਰਿਆਂ ਵਿੱਚ ਜਾ ਕੇ ਹਫ਼ਤਾ 10 ਦਿਨ ਹਾਜ਼ਰੀ ਭਰ ਕੇ ਸੇਵਾ ਕਰਾਉਣੀ, ਇਹ ਸਾਰੇ ਸਰੀਰਕ ਕਰਮ ਹਨ ਜੋ ਮਨੁੱਖ ਨੂੰ ਕਰਨੇ ਔਖੇ ਨਹੀਂ ਲੱਗਦੇ। ਇਹੋ ਜਿਹੇ ਸੌਕ ਕਰਮੀ ਥਾਵਾਂ ਉੱਤੇ ਹਮੇਸ਼ਾ ਭੀੜ ਭੜੱਕਾ ਬਹੁਤਾ ਹੁੰਦਾ ਹੈ। ਦੂਜੇ ਪਾਸੇ ਧੰਨ ਗੁਰੂ ਨਾਨਕ ਦੇਵ ਸਾਹਿਬ ਪਰਮ ਪਿਤਾ ਦਾਤਾਰ ਜੀ ਦਾ ਪ੍ਰਮਾਣ ਹੈ ਕਿ ਆਖਣ ਔਖਾ ਸਾਚਾ ਨਾਮ। ਇਸ ਵਿਖਮ ਮਾਰਗ ਉੱਪਰ ਚੱਲਣ ਲਈ ਸਾਰੇ ਸਰੀਰਕ ਕਰਮ ਕਾਂਡਾਂ ਦਾ ਤਿਆਗ ਕਰਕੇ ਨਾਮ ਜਪ ਦੁਆਰਾ ਮਨ ਅਤੇ ਆਤਮਾ ਨੂੰ ਅੰਤਰਮੁਖੀ ਕਰਕੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਦੇ ਰਸਤੇ ਨੂੰ ਅਪਣਾਉਣਾ ਪੈਂਦਾ ਹੈ ਅਤੇ ਨਿਸ ਬਾਸਰ ਭਾਵ ਰਾਤ ਦਿਨ ਜਾਗਤ ਜੋਤ ਦਾ ਜਾਪ ਹਿਰਦੇ ਵਿੱਚ ਕਰਕੇ ਹਿਰਦੇ ਵਿੱਚ ਪ੍ਰਭੂ ਜੋਤ ਨੂੰ ਪ੍ਰਗਟ ਕਰਕੇ ਮਨੁੱਖਾ ਜਨਮ ਦੀ ਮੰਜ਼ਿਲ ਨੂੰ ਤੈਅ ਕਰਨ ਦੇ ਰਸਤੇ ਉੱਤੇ ਚੱਲਣਾ ਪੈਂਦਾ ਹੈ ਜੋ ਕਠਿਨ ਹੈ ਔਖਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ ਕਿ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨ ਅੰਨ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਨੈ। ਇਸੇ ਕਰਕੇ ਬਿਖਮ ਮਾਰਗ ਦੇ ਰਸਤੇ ਉੱਪਰ ਚੱਲਣ ਵਾਲਾ ਕੋਟਨ ਮੈਂ ਨਾਨਕ ਕੋ ਨਾਰਾਇਣ ਜੀ ਚੀਤ ਦੇ ਬਚਨ ਅਨੁਸਾਰ ਬਹੁਤ ਵਿਰਲਾ ਹੈ ਕੋਈ ਭਾਗਾਂ ਵਾਲਾ। ਬਹੁਤ ਵਿਰਲੇ ਪੰਧੀ ਦਿਖਾਈ ਦਿੰਦੇ ਹਨ ਇਸ ਬਿਖਮ ਮਾਰਗ ਤੇ ਚੱਲਣ ਵਾਲੇ। ਬਾਬਾ ਕਬੀਰ ਜੀ ਨੇ ਵੀ ਗੁਰਬਾਣੀ ਵਿੱਚ ਆਪਣਾ ਅਨੁਭਵ ਵਰਣਨ ਕੀਤਾ ਹੈ ਕਿ ਕਰਮਕਾਂਡੀ ਰਸਤੇ ਉੱਪਰ ਤੁਰਨ ਵਾਲਿਆਂ ਪਿੱਛੇ ਲੋਕਾਂ ਦੀਆਂ ਬਹੁਤ ਭੀੜਾਂ ਲੱਗਦੀਆਂ ਹਨ ਪਰ ਪਰਮਾਤਮਾ ਦੀ ਪ੍ਰਾਪਤੀ ਦੇ ਬਿਖਮ ਮਾਰਗ ਨੂੰ ਅਪਣਾਉਣ ਵਾਲੇ ਬਹੁਤ ਵਿਰਲੇ ਹਨ। ਕਬੀਰ ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ ਇੱਕ ਅਵ ਘਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਦੁਨਿਆਵੀ ਤੌਰ ਤੇ ਵੀ ਵੇਖਣ ਨੂੰ ਮਿਲਦਾ ਹੈ ਕਿ ਜਿਉਂ ਜਿਉਂ ਮਨੁੱਖ ਉਚੇਰਾ ਚੜਦਾ ਹੈ ਪਹਾੜਾਂ ਦੀਆਂ ਚੋਟੀਆਂ ਉੱਪਰ ਕੋਈ ਵਿਰਲਾ ਵਿਰਲਾ ਟਾਵਾਂ ਟਾਵਾਂ ਮਨੁੱਖ ਨਜ਼ਰੀ ਪੈਂਦਾ। ਜਿਉਂ ਜਿਉਂ ਮਨੁੱਖ ਨਿਵਾਣਾ ਵੱਲ ਉਤਰਦਾ ਹੈ ਤਿਉਂ ਤਿਉਂ ਨਿਵਾਣਾ ਵਿੱਚ ਲੁਕਾਈ ਦੀਆਂ ਭੀੜਾਂ ਮਿਲਣ ਲੱਗ ਜਾਂਦੀਆਂ ਨੇ। ਇੱਕ ਸਮੇਂ ਮਹਾਤਮਾ ਬੁੱਧ ਜੀ ਨੇ ਵੀ ਆਪਣੇ ਚਚੇਰੇ ਭਾਈ ਭਿਕਸ਼ੂ ਆਨੰਦ ਨੂੰ ਸਿੱਖਿਆ ਦਿੰਦੇ ਫਰਮਾਇਆ ਸੀ ਹੇ ਆਨੰਦ ਜਿੱਥੇ ਬਹੁਤੀ ਭੀੜ ਹੋਵੇ ਨਾ ਉੱਥੇ ਚੰਗੇ ਬੰਦੇ ਨਹੀਂ ਹੁੰਦੇ ਅਤੇ ਚੰਗੇ ਬੰਦਿਆਂ ਦੀ ਕਦੇ ਭੀੜ ਨਹੀਂ ਹੁੰਦੀ। ਬੜਾ ਪਿਆਰਾ ਵਚਨ ਹੈ ਕਿ ਜਿੱਥੇ ਬਹੁਤੀ ਭੀੜ ਵੇਖੋ ਉੱਥੇ ਅੰਦਾਜ਼ਾ ਲਾ ਲਓ ਕਿ ਬਹੁਤੇ ਚੰਗੇ ਬੰਦੇ ਨਹੀਂ ਹੋਣੇ ਇਸ ਭੀੜ ਵਿੱਚ ਅਤੇ ਚੰਗੇ ਬੰਦਿਆਂ ਦੀ ਕਦੇ ਭੀੜ ਨਹੀਂ ਹੁੰਦੀ।